ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਐ। ਕੀਤਾ ਆਪੋ ਆਪਣਾ ਆਪੋ ਆਪਣੇ ਕੀਤੇ ਕਰਮਾਂ ਦਾ ਲੇਖਾ। ਲੇਖਾ ਹਿਸਾਬ ਕਿਤਾਬ, ਨਤੀਜਾ ਫਲ ਭੁਗਤਾਨ। ਸੰਡੀਐ ਭਰੀ ਦਾ ਹੈ। ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਐ। ਮੋਹ ਮਾਇਆ ਦੇ ਅਸਰ ਹੇਠ ਹਰ ਇੱਕ ਜੀਵ ਕਰਮ ਕਮਾਉਂਦਾ ਹੈ। ਜਿੰਨਾ ਕੁ ਗਹਿਰਾ ਅਸਰ ਮੋਹ ਮਾਇਆ ਦਾ, ਉਸੇ ਅਨੁਸਾਰ ਮਨੁੱਖ ਦੇ ਕਰਮ ਹੁੰਦੇ ਹਨ। ਅਤੇ ਆਪੋ ਆਪਣੇ ਕੀਤੇ ਕਰਮਾਂ ਦਾ ਲੇਖਾ ਹਰ ਪ੍ਰਾਣੀ ਨੂੰ ਆਪ ਹੀ ਭਰਨਾ ਪੈਂਦਾ ਹੈ। ਹਰ ਕੋਈ ਆਪਣੇ ਕੀਤੇ ਕਰਮਾਂ ਦਾ ਭੁਗਤਾਨ ਆਪ ਹੀ ਭੁਗਤਦਾ ਹੈ। ਜਾਂ ਰਹਿਣਾ ਨਾਹੀਂ ਐਤ ਜਗ, ਤਾਂ ਕਾਇਤ ਗਾਰ ਬਹੰਡੀ ਹੈ। ਐਤ ਜਗ ਇਸ ਜਗਤ ਵਿੱਚ, ਕਾਇਤ ਕਿਉਂ ਕਿਸ ਲਈ? ਗਾਰਬ ਹੰਕਾਰ, ਹੰਡੀਐ ਖਪੀਏ। ਜਾਂ ਰਹਿਣਾ ਨਾਹੀਂ ਐਤ ਜਗ, ਤਾਂ ਕਾਇਤ ਗਾਰਬ ਹੰਡੀਐ। ਮੋਹ ਮਮਤਾ ਵਿੱਚ ਫਸ ਕੇ ਮਾਲ ਮਿਲਕਤ ਦਾ, ਧਨ ਦੌਲਤ ਦਾ ਕੀ ਹੰਕਾਰ ਕਰਨਾ? ਕਿਉਂਕਿ ਇਸ ਜਗਤ ਵਿੱਚ ਅਸੀਂ ਸਦਾ ਲਈ ਟਿਕੇ ਨਹੀਂ ਰਹਿਣਾ। ਇਹ ਜਗਤ ਸਦੀਵੀ ਰਹਿਣ ਦੀ ਥਾਂ ਨਹੀਂ। ਇਸ ਕਰਕੇ ਭਾਈ, ਧਨ ਪਦਾਰਥ ਦੇ ਹੰਕਾਰ ਵਿੱਚ ਪੈ ਕੇ ਕਿਉਂ ਖਪੀਏ? ਮੰਦਾ ਕਿਸੇ ਨਾ ਆਖੀਐ, ਪੜ ਅੱਖਰ ਇਹੋ ਬੁਝੀਐ। ਅੱਖਰ ਉਪਦੇਸ਼, ਬੁਝੀਐ ਸਮਝ ਲਈਐ। ਭਾਈ, ਸਿਰਫ ਇਹ ਉਪਦੇਸ਼ ਪੜ੍ਹ ਕੇ ਸਮਝ ਲਈਏ ਕਿ ਕਿਸੇ ਨੂੰ ਮੰਦਾ ਨਹੀਂ ਆਖਣਾ ਚਾਹੀਦਾ ਅਤੇ ਮੂਰਖ ਨਾਲ ਝਗੜਨਾ ਨਹੀਂ ਚਾਹੀਦਾ। ਮੰਦਾ ਕਿਸੇ ਨਾ ਆਖੀਐ, ਪੜ ਅੱਖਰ ਇਹੋ ਬੁਝੀਐ। ਬੜਾ ਵਡਮੁੱਲਾ ਸੰਦੇਸ਼ ਗੁਰੂ ਨਾਨਕ ਪਾਤਸ਼ਾਹ ਨੇ ਸੰਸਾਰ ਨੂੰ ਬਖਸ਼ਿਆ ਹੈ ਇਸ ਪੰਕਤੀ ਰਾਹੀਂ। ਜੇਕਰ ਆਪ ਨੜੇ ਗਿਰੀਵਾਨ ਮੈਂ, ਸਿਰ ਨੀਵਾਂ ਕਰ ਦੇਖ ਦੀ ਜਾਚ ਆ ਜਾਏ। ਗਿਰੀਵਾਨ ਆਖਦੇ ਨੇ ਬੁੱਕਲ ਨੂੰ। ਜੇਕਰ ਮਨੁੱਖ ਨੂੰ ਸਿਰ ਨੀਵਾਂ ਕਰਕੇ, ਹੰਕਾਰ ਤਿਆਗ ਕੇ ਆਪਣੇ ਸਰੀਰ ਚੋਲੇ ਵਿੱਚ ਝਾਤੀ ਮਾਰਨ ਦੀ ਜਾਚ ਆ ਜਾਏ, ਤਦ ਫਿਰ ਕੋਈ ਦੂਸਰਾ ਮੰਦਾ ਦਿਸੇਗਾ ਹੀ ਨਹੀਂ। ਕਿਉਂਕਿ ਆਪਣੇ ਅੰਦਰ ਬੇਅਥਾ ਅਤੇ ਬੜੇ ਹੀ ਵੱਡੇ ਵੱਡੇ ਗੁਨਾਹ ਨਜ਼ਰ ਆ ਜਾਣਗੇ ਅਤੇ ਫਿਰ ਕਿਸੇ ਨੂੰ ਮੰਦਾ ਆਖਣ ਦੀ ਜ਼ਰੂਰਤ ਨਹੀਂ ਪਵੇਗੀ। ਤੋ ਆਖਦੇ ਨੇ ਪਾਤਸ਼ਾਹ, ਮੰਦਾ ਕਿਸੇ ਨਾ ਆਖੀਐ, ਪੜ ਅੱਖਰ ਇਹੋ ਬੁਝੀਐ। ਤੋ ਭਾਈ, ਗੁਰੂ ਦਾ ਉਪਦੇਸ਼ ਪੜ੍ਹ ਕੇ ਇਹ ਗੱਲ ਸਮਝ ਲਈਏ ਕਿ ਕਿਸੇ ਦੂਸਰੇ ਨੂੰ ਬੁਰਾ ਨਹੀਂ ਆਖਣਾ, ਕਿਉਂਕਿ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਮੂਰਖ ਹੈ ਨਾਲ ਨਾ ਲੁਝੀਐ, ਲੁਝੀਐ ਝਗੜਨਾ। ਅਤੇ ਭਾਈ, ਜਿਹੜੇ ਪ੍ਰਾਣੀ ਮੋਹ ਮਮਤਾ ਦੇ ਵੱਸ ਹੋ ਕੇ ਹੰਕਾਰ ਪਾਲ ਰਹੇ ਹਨ, ਉਹ ਮੂਰਖ ਹਨ। ਅਜਿਹੇ ਮੂਰਖਾਂ ਨਾਲ ਕਦੇ ਵਾਦ ਵਿਵਾਦ ਵਿੱਚ ਪੈਣਾ ਨਹੀਂ ਚਾਹੀਦਾ। ਮੋਹ ਮਮਤਾ ਵੱਸ ਪਏ ਮਨੁੱਖ ਹੰਕਾਰੀ ਮਨੁੱਖ ਹੁੰਦੇ ਹਨ।
ਗੁਰਸਿੱਖਾਂ ਮਨ ਵਾਧਾਈਆਂ, ਜਿਨ ਮੇਰਾ ਸਤਿਗੁਰੂ ਡਿੱਠਾ ਰਾਮ ਰਾਜੇ, ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੈ ਗੁਰਸਿੱਖਾਂ ਮਨ ਮਿੱਠਾ। ਹਰ ਦਰਗਹਿ ਗੁਰਸਿੱਖ ਪਹਿਨਾਈਐ, ਜਿਨ੍ਹਾਂ ਮੇਰਾ ਸਤਿਗੁਰ ਤੁਠਾ। ਜਨ ਨਾਨਕ ਹਰ ਹਰ ਹੋਇਆ, ਹਰ ਹਰ ਮਨ ਉੱਠਾ। ਮਨ ਮਨ ਵਿੱਚ ਵਧਾਈਆਂ, ਖੁਸ਼ੀਆਂ, ਖੇੜੇ, ਆਨੰਦ, ਚੜ੍ਹਦੀ ਕਲਾ। ਜਿਨ੍ਹਾਂ ਗੁਰਸਿੱਖਾਂ ਨੇ ਮੇਰਾ ਡਿੱਠਾ, ਅਰਥ ਕਰਨ ਲੱਗਿਆਂ ਮੇਰਾ ਡਿੱਠਾ ਇਕੱਠਾ ਲੈਣਾ ਹੈ, ਮੇਰਾ ਡਿੱਠਾ ਆਪਣਾ ਕਰਕੇ ਵੇਖਿਆ, ਆਪਣਾ ਜਾਣਿਆ, ਆਪਣਾ ਬਣਾ ਲਿਆ। ਗੁਰਸਿੱਖਾਂ ਮਨ ਵਾਧਾਈਆਂ, ਜਿਨ ਮੇਰਾ ਸਤਿਗੁਰੂ ਡਿੱਠਾ ਰਾਮ ਰਾਜੇ। ਭਾਈ, ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਨੂੰ ਆਪਣਾ ਕਰਕੇ ਡਿੱਠਾ, ਭਾਵ ਜਿਨ੍ਹਾਂ ਗੁਰੂ ਨਾਲ ਆਤਮਕ ਨੇੜਤਾ ਬਣਾਈ, ਗੁਰੂ ਨਾਲ ਸਾਂਝ ਪਾਈ, ਉਹਨਾਂ ਦੇ ਮਨ ਵਿੱਚ ਚੜ੍ਹਦੀ ਕਲਾ ਦੀ ਅਵਸਥਾ ਬਣ ਗਈ। ਉਹ ਸਦਾ ਖੁਸ਼ੀਆਂ ਖੇੜੇ ਵਿੱਚ ਰਹਿਣ ਲੱਗ ਪਏ। ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੈ ਗੁਰਸਿੱਖਾਂ ਮਨ ਮਿੱਠਾ। ਜੇ ਕੋਈ ਮਨੁੱਖ ਇਹਨਾਂ ਗੁਰਸਿੱਖਾਂ ਨੂੰ ਪਰਮਾਤਮਾ ਦੀ ਸਿਫਤ ਸਲਾਹ ਦੀ ਗੱਲ ਆ ਸੁਣਾਏ ਤਾਂ ਐਸਾ ਮਨੁੱਖ ਗੁਰਸਿੱਖਾਂ ਨੂੰ ਬੜਾ ਹੀ ਭਾਉਣ ਲੱਗ ਪੈਂਦਾ ਹੈ। ਗੁਰਸਿੱਖਾਂ ਨੂੰ ਐਸਾ ਮਨੁੱਖ ਪਿਆਰਾ ਲੱਗਣ ਲੱਗ ਪੈਂਦਾ ਹੈ। ਹਰ ਦਰਗਹਿ ਗੁਰਸਿੱਖ ਪਹਿਨਾਈ ਹੈ, ਜਿਨ੍ਹਾਂ ਮੇਰਾ ਸਤਿਗੁਰੂ ਤੁੱਠਾ ਪਹਿਨਾਈ ਹੈ, ਪਹਿਨਾਏ ਜਾਂਦੇ ਹਨ, ਸਨਮਾਨੇ ਜਾਂਦੇ ਹਨ, ਉਹਨਾਂ ਨੂੰ ਸਿਰੋ ਪਾਉ ਬਖਸ਼ੇ ਜਾਂਦੇ ਹਨ। ਹਰੀ ਦਰਗਹਿ, ਹਰੀ ਦੀ ਦਰਗਾਹ ਵਿੱਚ, ਈਸ਼ਵਰ ਦੀ ਦਰਗਾਹ ਵਿੱਚ ਤੁੱਠਾ ਦਿਆਲ ਹੋਇਆ, ਮਿਹਰਬਾਨ ਹੋਇਆ। ਭਾਈ, ਜਿਨ੍ਹਾਂ ਗੁਰਸਿੱਖਾਂ 'ਤੇ ਗੁਰੂ ਮਿਹਰਬਾਨ ਹੋ ਜਾਂਦਾ ਹੈ, ਉਹ ਗੁਰਸਿੱਖ ਪਰਮਾਤਮਾ ਦੀ ਦਰਗਾਹ ਵਿੱਚ ਸਤਿਕਾਰੇ ਜਾਂਦੇ ਹਨ, ਉਹਨਾਂ ਨੂੰ ਆਦਰ ਸਨਮਾਨ ਮਿਲਦਾ ਹੈ। ਜਨ ਨਾਨਕ ਹਰ ਹਰ ਹੋਇਆ, ਹਰ ਹਰ ਮਨ ਉੱਠਾ। ਜਨ ਸੇਵਕ, ਐਸਾ ਸੇਵਕ ਜੋ ਗੁਰੂ ਦੀ ਮਿਹਰ ਪਾ ਲੈਂਦਾ ਹੈ ਅਤੇ ਪ੍ਰਭੂ ਦੇ ਦਰ ਤੋਂ ਸਤਿਕਾਰ ਦਾ ਭਾਗੀ ਬਣਦਾ ਹੈ, ਉਹ ਸੇਵਕ ਹੇ ਨਾਨਕ ਹਰ ਹਰ ਹੋਇਆ, ਉਹ ਹਰੀ ਦਾ ਰੂਪ ਹੋ ਜਾਂਦਾ ਹੈ। ਪਰਮਾਤਮਾ ਵਿੱਚ ਅਤੇ ਉਸ ਵਿੱਚ ਕੋਈ ਫਰਕ, ਕੋਈ ਅੰਤਰ ਨਹੀਂ ਰਹਿ ਜਾਂਦਾ। ਹਰ ਮਨ ਬੁੱਠਾ, ਬੁੱਠਾ ਵਸਣਾ, ਹਰ ਮਨ ਬੁੱਠਾ, ਹਰੀ ਤਾਂ ਭਾਈ ਐਸੇ ਸੇਵਕ ਦੇ ਮਨ ਵਿੱਚ ਆ ਵਸਦਾ ਹੈ। ਗੁਰੂ ਨਾਨਕ ਪਾਤਸ਼ਾਹ ਅਗਲੇ ਸ਼ਲੋਕ ਵਿੱਚ ਫਿੱਕਾ ਬੋਲਣ ਵਾਲਿਆਂ ਨੂੰ ਉਪਦੇਸ਼ ਕਰਦੇ ਹਨ। ਉਹ ਜੋ ਰੁੱਖਾਂ ਬੋਲਦੇ ਹਨ, ਉਹ ਜੋ ਕੌੜਾ ਬੋਲਦੇ ਹਨ, ਉਹ ਜੋ ਜ਼ਬਾਨ ਨਾਲ ਦੂਸਰੇ ਦਾ ਮਨ ਛਲਨੀ ਛਲਨੀ ਕਰ ਦਿੰਦੇ ਹਨ। ਦਰਅਸਲ ਫਿੱਕਾ ਤਾਂ ਉਹੀ ਇਨਸਾਨ ਬੋਲਦੇ ਹਨ ਜੋ ਦੂਜਿਆਂ ਵਿੱਚ ਪਰਮਾਤਮਾ ਦੀ ਜੋਤ ਨਹੀਂ ਤੱਕਦੇ। ਦੂਜਿਆਂ ਦਾ ਦਿਲ ਉਹੀ ਤੋੜਨਗੇ ਜੋ ਹਰ ਇੱਕ ਵਿੱਚ ਪਰਮਾਤਮਾ ਵਸਦਾ ਨਹੀਂ ਪਛਾਣਦੇ। ਬਾਬਾ ਫਰੀਦ ਜੀ ਨੇ ਬੜਾ ਹੀ ਸੁੰਦਰ ਫਰਮਾਇਆ ਹੈ, ਇੱਕ ਫਿੱਕਾ ਨਾ ਗਾਲ ਆਏ, ਸਭਨਾ ਮੈਂ ਸੱਚਾ ਤਣੀ। ਭਾਈ, ਫਿੱਕੀ ਗੱਲ ਕਦੇ ਨਾ ਆਖੀ, ਸਭਨਾ ਮੈਂ ਸੱਚਾ ਤਣੀ। ਸਾਰਿਆਂ ਵਿੱਚ ਹੀ ਪ੍ਰਭੂ ਵਸਦਾ ਹੈ। ਜਿਸ ਨੂੰ ਫਿੱਕੇ ਵਚਨ ਆਖ ਰਿਹਾ ਹੈ, ਉਸ ਵਿੱਚ ਵੀ ਪ੍ਰਭੂ ਵਸਦਾ ਹੈ। ਹੀਆ ਨਾ ਕਹਿ ਠਾਹੇ ਮਾਨਕ ਸਭ ਅਮੋਲਵੇਂ, ਹੀਆ ਨਾ ਕਹਿ ਠਾਹੇ, ਦੇਖੀ ਕਿਸੇ ਦੇ ਹਿਰਦੇ ਨੂੰ ਠੇਸ ਨਾ ਲਾਈ। ਮਾਨਕ ਸਭ ਅਮੋਲਵੇਂ, ਸਾਰੇ ਹਿਰਦੇ ਹੀ ਵੱਡਮੁੱਲੇ ਮਾਨਕ ਹਨ, ਕਿਉਂਕਿ ਉਹਨਾਂ ਵਿੱਚ ਪ੍ਰਭੂ ਵਸਦਾ ਹੈ। ਫਿੱਕਾ ਬੋਲਣ ਵਾਲਾ ਦੂਸਰੇ ਨਾਲ ਫਿੱਕਾ ਵਾਕ ਉਸਦੀ ਹਾਨੀ ਲਈ ਬੋਲਦਾ ਹੈ, ਪਰ ਨਾਲ ਜੋ ਆਪਣੀ ਹਾਨੀ ਹੁੰਦੀ ਹੈ, ਉਸ ਵੱਲ ਗੁਰੂ ਨਾਨਕ ਪਾਤਸ਼ਾਹ ਆਪਣੇ ਸ਼ਲੋਕ ਵਿੱਚ ਸਾਡਾ ਧਿਆਨ ਦਿਵਾਉਂਦੇ ਹਨ।